ਕੌਲਾ ਕਰਤ ਪ੍ਰਤੀਖਨਾ ਲੋਚਨ ਰਹੀ ਲਗਾਏ ਦਾਸੀ ਸੰਗ ਸਹਾਇਤਾ ਚਾਹਤ ਕਾਜ ਬਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ, ਸਤਿਗੁਰੂ ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਮਾਤਾ ਕੌਲਾਂ ਜੀ ਬੀਬੀ ਕੌਲਾਂ ਜੀ ਨੇ ਬੇਨਤੀ ਭੇਜੀ ਹੈ, ਦਾਸੀ ਨੂੰ ਭੇਜਿਆ ਕਿ ਜਾਓ ਛੇਵੇਂ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਮੈਂ ਹੁਣ ਉਹਨਾਂ ਦੇ ਦਰਸ਼ਨਾਂ ਬਿਨਾਂ ਹੋਰ ਨਹੀਂ ਰਹਿ ਸਕਦੀ, ਉਹਨਾਂ ਦੇ ਵਿਯੋਗ ਵਿਚ ਮੇਰੀ ਦਸ਼ਾ ਬੇਬਲਤਾਈ ਵਾਲੀ ਹੋ ਰਹੀ। ਦਾਸੀ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਈ ਹੈ, ਆ ਕੇ ਬੀਬੀ ਕੌਲਾਂ ਦੀ ਸਾਰੀ ਬੇਨਤੀ ਸਤਿਗੁਰਾਂ ਨੂੰ ਸੁਣਾਈ। ਸੁਣ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਕਿ ਜਾਓ ਕੌਲਾਂ ਜੀ ਨੂੰ ਕਹੋ ਅੱਜ ਦੀ ਰਾਤ ਤੇ ਕੱਲ ਦਾ ਦਿਨ ਬਤੀਤ ਕਰਨ, ਕੱਲ ਜਿਹੜੀ ਰਾਤ ਆਵੇਗੀ ਕੱਲ ਰਾਤ ਤੋਂ ਜਾਗਦੇ ਰਹਿਣ, ਅਸੀਂ ਰਾਤ ਨੂੰ ਆਵਾਂਗੇ ਅੰਮ੍ਰਿਤ ਵੇਲੇ ਦੇ ਸਮੇਂ ਤੇ ਸਾਡੇ ਘੋੜੇ ਦੇ ਆਉਣ ਦਾ ਖਿਆਲ ਰੱਖਣ, ਜਦੋਂ ਅਸੀਂ ਗਲੀ ਵਿਚ ਬਾਜ਼ਾਰ ਵਿਚ ਆ ਜਾਈਏ ਤੇ ਉਸ ਵੇਲੇ ਵੇਖ ਕੇ ਬਾਜ਼ਾਰ ਦੇ ਵਿਚ ਥੱਲੇ ਉਤਰ ਆਉਣਾ, ਫਿਰ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਾਂਗੇ। ਦਾਸੀ ਨੇ ਆ ਕੇ ਕੌਲਾਂ ਜੀ ਨੂੰ ਸਾਰੀ ਗੱਲ ਦੱਸ ਦਿੱਤੀ। ਕੌਲਾਂ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਉਸ ਵੇਲੇ ਰਾਤ ਬੜੀ ਖੁਸ਼ੀ ਨਾਲ ਬਤੀਤ ਕੀਤੀ, ਅਗਲਾ ਦਿਨ ਆਰਾਮ ਕਰਦਿਆਂ ਬਤੀਤ ਕੀਤਾ, ਤਿਆਰੀ ਕਰ ਲਈ ਸਾਰੀ ਕੌਲਾਂ ਜੀ ਨੇ ਕਿਵੇਂ ਚੁਬਾਰੇ ਤੋਂ ਥੱਲੇ ਉਤਰਨਾ ਹੈ, ਸਾਰੀ ਵਿਧੀ ਬਣਾ ਲਈ। ਇਧਰ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਅਗਲਾ ਦਿਨ ਚੜਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕਰਕੇ ਕਿ ਤੁਸੀਂ ਫੌਜਾਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਓ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੰਜ ਕੋਹ ਦਾ ਪਾਂਡਾ ਪੈਂਡਾ ਰਹਿ ਜਾਵੇ ਤੇ ਉੱਥੇ ਚੱਲ ਕੇ ਡੇਰਾ ਕਰ ਲੈਣਾ ਤੇ ਅਸੀਂ ਕੱਲ ਰਾਤ ਨੂੰ ਇੱਥੋਂ ਚੱਲਾਂਗੇ, ਤੁਹਾਡੇ ਨਾਲ ਆ ਕੇ ਰਲ ਜਾਵਾਂਗੇ, ਪਰਸੋਂ ਇਕੱਠੇ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ। ਬਾਬਾ ਬੁੱਢਾ ਸਾਹਿਬ ਜੀ ਸਾਰੀ ਫੌਜ ਲੈ ਕੇ ਚਾਲੇ ਪਾ ਦਿੱਤੇ। ਅਗਲੀ ਰਾਤ ਆ ਗਈ, ਸ਼ਾਮ ਦਾ ਸਮਾਂ ਸੀ, ਸਤਿਗੁਰਾਂ ਕੋਲ ਢਾਡੀ ਆਏ, ਢਾਡੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਰਾਂ ਗਾਉਣੀਆਂ ਸ਼ੁਰੂ ਕਰਕੇ ਸੁਣਾਈਆਂ। ਬਹੁਤ ਸਾਰੀ ਮਾਇਆ ਸਤਿਗੁਰਾਂ ਨੇ ਢਾਡੀਆਂ ਨੂੰ ਦੇ ਕੇ ਆਖਿਆ, ਭਾਈ ਅੱਜ ਸਾਰੀ ਰਾਤ ਤੁਸੀਂ ਵਾਰਾਂ ਗਾਉਣੀਆਂ। ਆਪ ਸਤਿਗੁਰੂ ਜੀ ਤੰਬੂ ਵਿਚ ਬੈਠੇ ਰਹੇ, ਕੋਈ ਰੋਸ਼ਨੀ ਨਹੀਂ ਸੀ ਕੀਤੀ। ਗਰੀਬ ਨਵਾਜ ਪਾਤਸ਼ਾਹ ਜੀ ਤੰਬੂ ਵਿਚ ਬੈਠੇ ਇਨ੍ਹਾਂ ਦੀਆਂ ਵਾਰਾਂ ਸੁਣਦੇ, ਜਦੋਂ ਤਾਨਾ ਲਾਉਂਦੇ ਤਾਨ ਸੁਣ ਕੇ ਸਤਿਗੁਰੂ ਜੀ ਅੱਗੋਂ ਹੰਗੂਰਾ ਭਰਦੇ, ਇਨ੍ਹਾਂ ਨੂੰ ਸ਼ਾਬਾਸ਼ ਦਿੰਦੇ, ਨਾਲੇ ਕਈ ਵਾਰ ਮਾਇਆ ਦੇ ਗੱਫੇ ਦੇ ਕੇ ਇਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ। ਘੋੜਾ ਸਤਿਗੁਰਾਂ ਦਾ ਤਿਆਰ ਸੀ, ਕਾਠੀ ਪਾਈ ਹੋਈ ਸੀ, ਇਹ ਉਹੀ ਘੋੜਾ ਹੈ ਜਿਹੜਾ ਸਿੱਖ ਕਾਬਲ ਤੋਂ ਲੈ ਕੇ ਆਇਆ ਸੀ, ਰੋਮ ਦੇ ਇਲਾਕੇ ਤੋਂ ਖਰੀਦ ਕੇ ਲਿਆਇਆ ਸੀ। ਘੋੜਾ ਤਿਆਰ ਖੜਾ, ਆਪ ਵੀ ਛੇਵੇਂ ਪਾਤਸ਼ਾਹ ਸ਼ਸਤਰਾਂ ਵਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਸਨ। ਜਦੋਂ ਅੱਧੀ ਕੁ ਰਾਤ ਦਾ ਸਮਾਂ ਬੀਤਿਆ ਤੋਂ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਤੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਕਾਜੀ ਦੇ ਘਰ ਵੱਲ ਨੂੰ ਚੱਲ ਪਏ। ਇਧਰ ਪਿੱਛੇ ਤੰਬੂ ਚ ਹੰਗੂਰੇ ਦੀ ਆਵਾਜ਼ ਉਸੇ ਤਰ੍ਹਾਂ ਹੀ ਆਉਂਦੀ ਰਹੀ ਜਿਵੇਂ ਸਤਿਗੁਰਾਂ ਦੇ ਪਹਿਲਾਂ ਬੈਠਿਆਂ ਆ ਰਹੀ ਸੀ। ਢਾਡੀਆਂ ਨੇ ਸਮਝਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਬੈਠੇ ਨੇ, ਪਰ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਾਜੀ ਦੇ ਘਰ ਦੇ ਕੋਲ ਗਲੀ ਵਿਚ ਬਾਜ਼ਾਰ ਚ ਆ ਪਹੁੰਚੇ ਨੇ। ਉਧਰ ਮਾਤਾ ਕੌਲਾਂ ਜੀ ਉਡੀਕ ਕਰ ਰਹੇ ਸਨ, ਬੀਬੀ ਕੌਲਾਂ ਜੀ ਉਡੀਕ ਕਰ ਰਹੇ ਸਨ। ਛੇਵੇਂ ਪਾਤਸ਼ਾਹ ਜਿਸ ਵੇਲੇ ਆਏ ਨੇ ਤਾਂ ਬੀਬੀ ਕੌਲਾਂ ਜੀ ਨੂੰ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਇੱਥੋਂ ਚੱਲੇ ਨੇ, ਆਓ ਮਨ ਬਿਰਤੀਆਂ ਏਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਕੌਲਾਂ ਕਰਤ ਪ੍ਰਤੀਕਨਾ ਲੋਚਨ ਰਹੀ ਲਗਾਏ।
ਕੌਲਾਂ ਜੀ ਰਾਤ ਦਾ ਸਮਾਂ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਰਾਤ ਜਾਗਦੇ ਰਹਿਣਾ ਔਰ ਸਾਡੀ ਉਡੀਕ ਕਰਨੀ ਅਸੀਂ ਆਵਾਂਗੇ, ਇਸ ਕਰਕੇ ਕੌਲਾਂ ਜੀ ਸਾਰੀ ਰਾਤ ਜਾਗਦੇ ਰਹੇ, ਉਡੀਕਦੇ ਰਹੇ। ਅੱਖਾਂ ਨਿਗਾਹ ਜਿਹੜੀ ਸੀ ਉਹ ਬਾਹਰ ਗਲੀ ਵਿਚ ਹੀ ਲਾਈ ਹੋਈ ਸੀ ਜਿਧਰੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਉਣਾ ਸੀ, ਉਸ ਪਾਸੇ ਆਪਣੀ ਨਿਗਾਹ ਲਾਈ ਹੋਈ ਹੈ।
ਦਾਸੀ ਸੰਗ ਸਹਾਇਤਾ ਚਾਹਤ ਕਾਜ ਬਣਾਏ।
ਦਾਸੀ ਸੀ ਕੌਲਾਂ ਜੀ ਦੀ, ਉਹ ਦਾਸੀ ਨਾਲ ਸਹਾਇਤਾ ਕਰ ਰਹੀ ਹੈ, ਦਾਸੀ ਨਾਲ ਹਰ ਪ੍ਰਕਾਰ ਤੋਂ ਮਦਦ ਕਰ ਰਹੀ ਹੈ। ਉਹ ਕੌਲਾਂ ਜੀ ਦਾ ਇਹ ਕਾਰਜ ਸਿਰੇ ਚਾੜਨਾ ਚਾਹੁੰਦੀ ਹੈ ਕਿ ਕੌਲਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਇਕ ਵਾਰ ਪਹੁੰਚ ਜਾਵੇ। ਐਸਾ ਉਦਮ ਐਸਾ ਪੁਰਸ਼ਾਰਥ ਉਦਾਸੀ ਕਰ ਰਹੀ ਹੈ।
ਜੋ ਪਈ ਜਬ ਸਤਗੁਰ ਲਖ ਮੰਦਰ ਕਾਜੀ ਤਰੇ ਦਰੀਚੇ ਕੇ ਕੀਏ ਬਾਜ਼ੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਡੇਰੇ ਤੋਂ ਚੱਲ ਕੇ ਕਾਜ਼ੀ ਦੇ ਘਰ ਕੋਲ ਆ ਪਹੁੰਚੇ। ਜਦੋਂ ਕਾਜ਼ੀ ਦੇ ਮੰਦਰ ਦੇ ਕੋਲ ਮਹਾਰਾਜ ਜੀ ਨੇ ਵੇਖਿਆ ਕਿ ਕਾਜ਼ੀ ਦਾ ਘਰ ਮਕਾਨ ਆ ਗਿਆ ਤੇ ਜਿਹੜੀ ਉਹ ਦਰੀਚੀ ਸੀ ਨਾ ਚੁਬਾਰੇ ਤੇ ਬਾਰੀ ਜਿੱਥੋਂ ਕੌਲਾਂ ਜੀ ਨੇ ਸਤਿਗੁਰਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ, ਉਸੇ ਦਰੀਚੀ ਦੇ ਥੱਲੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਖੜਾ ਕੀਤਾ ਹੈ।
ਦਾਖਿਨ ਕੌਲਾਂ ਲਖ ਆਗਮਨੁ ਤੁਰਨ ਚੈਤ ਜਿਉ ਨਿਜ ਪਵਨੁ।
ਕੌਲਾਂ ਜੀ ਨੇ ਵੇਖਿਆ ਕਿ ਸਤਿਗੁਰੂ ਜੀ ਆ ਗਏ ਨੇ, ਛੇਵੇਂ ਪਾਤਸ਼ਾਹ ਜੀ ਮੇਰੀ ਪੁਕਾਰ ਸੁਣ ਕੇ ਮੇਰੀ ਬਾਂਹ ਫੜਨ ਲਈ ਆ ਗਏ ਨੇ। ਉਸ ਵਕਤ ਕੌਲਾਂ ਜੀ ਨੇ ਤਤ ਛਿਨ ਉਸੇ ਵਕਤ ਆਪਣਾ ਘਰ ਛੱਡਣ ਵਾਸਤੇ ਤਿਆਰੀ ਕਰ ਲਈ, ਉਸੇ ਵਕਤ ਆਪਣੇ ਮਕਾਨ ਤੋਂ ਚੁਬਾਰੇ ਤੋਂ ਥੱਲੇ ਉਤਰਨ ਦੀ ਤਿਆਰੀ ਕਰ ਲਈ।
ਸਤਿਗੁਰ ਅਜ਼ਮਤ ਜੁਤਰਿਪ ਦਵਨੋ ਗਿਆਨ ਹਿਰਦੈ ਡਰ ਕਰੈ ਨ ਕਵਨੋ।
ਕੌਲਾਂ ਜੀ ਨੇ ਜਾਣ ਲਿਆ ਕਿ ਸਤਿਗੁਰੂ ਜੀ ਅਜ਼ਮਤਵਾਨ ਪੁਰਖ ਨੇ, ਕਰਾਮਾਤੀ ਨੇ, ਸਰਬ ਸ਼ਕਤੀਮਾਨ ਨੇ ਔਰ ਦੁਸ਼ਮਣਾਂ ਦਾ ਦਵਨ ਕਰਨ ਵਾਲੇ ਨਾਸ ਕਰਨ ਵਾਲੇ ਹਨ, ਔਰ ਜੇ ਸਤਿਗੁਰੂ ਜੀ ਮੇਰੇ ਨਾਲ ਨੇ ਤੇ ਮੈਨੂੰ ਕਿਹਦਾ ਕਿਸੇ ਦਾ ਡਰ ਹੈ। ਕੌਲਾਂ ਜੀ ਨਿਡਰ ਹੋ ਗਏ, ਸਾਰੇ ਡਰ ਹਿਰਦੇ ਵਿਚੋਂ ਲੱਥ ਗਏ, ਡਰ ਸਾਰੇ ਹਿਰਦੇ ਚੋਂ ਨਿਵਿਰਤ ਹੋ ਗਏ, ਜਾਣ ਕੇ ਇਹ ਗੁਰੂ ਹਰਗੋਬਿੰਦ ਸਾਹਿਬ ਅਜਮਤਵਾਨ ਪੁਰਖ ਸਤਿਗੁਰੂ ਜੀ ਮੇਰੇ ਨਾਲ ਹਨ।
ਤਰਕ ਮੰਦ ਤਰ ਤੂੰ ਲੜਕਾਏ ਕਰਦਾ ਸੀ ਤੋ ਦ੍ਰਿੜ ਕਹਿਵਾਏ।
ਉਸੇ ਵਕਤ ਚੁਬਾਰੇ ਤੋਂ ਕਮੰਦ ਥੱਲੇ ਨੂੰ ਲਟਕਾਈ ਹੈ ਔਰ ਉਸ ਕਮੰਦ ਦੇ ਆਸਰੇ ਦੇ ਨਾਲ ਕੌਲਾਂ ਜੀ ਨੇ ਥੱਲੇ ਉਤਰਨ ਕੀਤਾ। ਕਮੰਦ ਦਾ ਇੱਕ ਸਿਰਾ ਦਾਸੀ ਨੇ ਆਪਣੇ ਹੱਥ ਵਿਚ ਪਕੜਿਆ ਹੈ।
ਤੁਰਨ ਤਰੇ ਉਤਰ ਕਰ ਆਈ ਗੁਰਪਗ ਪੰਕਜ ਗਏ ਸਿਰ ਲਾਏ।
ਕਮੰਦ ਦਾ ਆਸਰਾ ਲੈ ਕੇ ਕੌਲਾਂ ਜੀ ਬੜੀ ਛੇਤੀ ਨਾਲ ਕਾਹਲੀ ਨਾਲ ਚੁਬਾਰੇ ਤੋਂ ਥੱਲੇ ਉਤਰ ਆਏ, ਆ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਮਹਾਰਾਜ ਜੀ ਦੇ ਚਰਨਾਂ ਦੀ ਛੂ ਆਪਣੇ ਮਸਤਕ ਤੇ ਲਾਈ ਹੈ।
ਹਿਰਦੇ ਆਨੰਦ ਬਿਲੰਦ ਉਮੰਗ ਭਰੋ ਰੋਮ ਹਰਖਨ ਸਭ ਅੰਗ।
ਜਿਸ ਵੇਲੇ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ ਤੇ ਕੌਲਾਂ ਜੀ ਦੇ ਹਿਰਦੇ ਵਿਚ ਜਿਹੜੀ ਉਮੰਗ ਸੀ ਉਹ ਪੂਰੀ ਹੋ ਗਈ, मन की जड़ी तांग सी इच्छा सी पूरी हो गई, सतगुरां नूं मिलन दी इच्छा सी, गुरु साहब दे दर्शनां दी इच्छा सी पूरी हो गई, शरीर दे सारे रोम खिड़ गए, विकास विच आ गए, हिरदा विकास विच खेड़े विच आ गया। जदों महाराज छेवें पातशाह दे चरणां ते कौलां ने मत्था टेकिया है,
गद गद गिरा न कुछ कह जाई,
गड़ा गद गद हो गया, कंठ भर आया, ऐसा गड़ा गद गद होया कि मुंह तो कुछ बोलिया नहीं जा रहा, हुण मुंह तो कुछ कह नहीं सक रही।
कही बाह गुरु बोल चढ़ाए,
धन गुरु हरगोबिंद साहब ने कौलां जी दा प्रेम वेख के, इन्हां दी भावना वेख के कि प्रेम दी मूर्त बने हुए ने, कौलां जी दी बांह फड़ी और अपने घोड़े ते सतगुरु जी ने कौलां जी नूं बिठा लिया।
प्रेरू है पुरवहर आए, बड़े बेग बायु समझाए,
सतगुरां ने घोड़ा प्रेरिया ते कौलां नूं नाल लै के सतगुरु जी लाहौर नगर तो बाहर आ गए। घोड़ा इन्नी तेजी नाल दौड़िया मानो जिवें हवा नूं भी पिछे छड़ जांदा होवे, पौन नूं भी पिछे छड़ जांदा होवे, बड़ी तेजी नाल घोड़ा चलन वाला सी, पौन के गौन को जात निवारे, एहो जिहा बलवान बली घोड़ा बड़ी तेजी नाल दौड़िया, हवा दे समान दौड़िया है।
कितक दूर जब गए अगारी, खरे पंच सिंह युद्धदारे,
लाहौर नगर तो बाहर आए सतगुरां दे महाराज जी, कुछ क दूरी ते आए, शहर तो बाहर निकले, अगे सतगुरां दे पंज सिख, अद्धी रात दा समा सी, भाई जेठा जी, पुराणा जी, लंगाह जी, पैड़ा जी, भाई विधि चंद जी, ए सतगुरां दे बहुत ही ज्यादा निकट वर्ती प्यारे सिख सी। ग्वालियर दे किले च भी सतगुरां दे नाल ही गए सी, तो ए पंज सिख अगे शस्त्रधारी हो के खड़े उड़ीक कर रहे सी गुरु हरगोबिंद साहब जी। इन्हे नूं छेवें पातशाह जी महाराज घोड़े ते सवार होए, कौलां जी नूं नाल लिया होया, इन्हां पंजां सिखां नूं शस्त्रधारी सिखां नूं अगे आ के मिले हन।
जेठा आदि कबीर बिसाले, मिले गुरु संग आगे चाले,
भाई जेठा जी आदिक बड़े बड़े वीर योधे सिख सन, सतगुरां दे पंजे ही बड़े दलेर सूरमे बहादुर योधे सिख, सतगुरु गुरु हरगोबिंद साहब जदों आए थे इन्हां दे नाल, इन्हां पंजां सिखां ने अपने घोड़े टोर ले और तेजी नाल सतगुरु सच्चे पातशाह जी दे नाल श्री अमृतसर साहब दे रस्ते नूं चल पए।
खट तुरंग छपल बल भारी, चले चल सुखदा सवारी,
सतगुरु जी दे घोड़े समेत छे घोड़े हो गए, एक घोड़ा सतगुरां दा है ते पंज घोड़े इन्हां नाल दे पंजां सिखां दे ने, छे घोड़े सतगुरु सच्चे पातशाह जी दे घोड़े समेत बड़े चपल चंचल बली चलदे जा रहे ने, बड़ी सोहनी चाल सतगुरां दा घोड़ा चलदा है कि उत्ते बैठे सवार नूं सुख प्राप्त हुंदा है। कई घोड़े जिहड़े ने बड़ी भैड़ी चाल चलदे ने, उत्ते बैठे सवार नूं सुटदे ने, उहदे शरीर नूं कष्ट दिंदे ने, पर कई घोड़े बड़े सियाने चपल चंचल हुंदे ने, उह अपने बैठे उत्ते सवार नूं सुख दिंदे ने। सतगुरां दे घोड़े समेत जिहड़े घोड़े ने बड़े सुंदर चंचल चाल चलण वाले और अपने उत्ते बैठे सवारां नूं सुख देण वाले हन,
थोड़े काल दूर चल जाई,
इहो जे घोड़े ने भी थोड़े समय विच ही बड़ी दूर तक चले जांदे ने, थोड़े समय विच ही बड़ी दूर तक पैंडा तय करके चल पैंदे ने।
मैं सवारन पर लखाए,
ते सवार नूं बैठे नूं पता ही नहीं लगदा वी किहड़े वेले किन्ना पैंडा मुक गया, इन्नी तेजी नाल चलदे ने कि सवार नूं इदां लगदा वी हौली हौली चल रहे ने, पर वो घोड़े इन्नी तेजी नाल चलदे ने भी थोड़े समय विच ही बहुत लम्मा पैंडा तय कर जांदे ने, सवार नूं पता नहीं चलदा।
जब कुछ पता लगे कह उच्चे, तब जाने हम आन पहुंचे,
जदों सवार नूं उत्ते बैठे नूं कुछ पता लगदा ते उहनां नूं इदां वेख सामने वेखदे ने भी उहनां दी मंजिल आ भी जांदी है, इन्नी तेजी नाल चलदे वो घोड़े इन्नी चपलताई नाल चलदे कि सवार नूं जदों पता भी लगदा ना भी हुण असीं किथे पहुंचे आ, ते थोड़ा जिहा सिर उपर चुक के वेखदे ने ते अपनी मंजिल ते अपने घर आ पहुंचदे ने, इन्नी तेजी नाल घोड़े चलण वाले हन।
जब अरणो दै होत जाना, उतर परे सतगुर इक थाना,
जदों सारी रात महाराज जी चलदे रहे लाहौर तो चले सन, अद्धी रात दा समा तो चलदिआं चलदिआं जदों तक सूरज चढ़ गया, सूरज उदय होया तो गुरु हरगोबिंद साहब जी महाराज जी ने सूरज उदय हो के प्रकाश चानना वेख्या ते घोड़े तो एक जगह वेख के स्थान वेख के महाराज जी उतर गए हैं।
कहो सुदासर के करो स्थल को आछे तुम लो।
भाई जेठा जी उन्होंने सतगुरु जी पुछन लगे, भाई जेठा जी तुसी इस जगह दे पेती हो, कई बार तुसी इस रस्ते तो लाहौर आए गए हो, पहला वड्डे सतगुरां नाल भी आंदे जांदे रहे हो, मुड़ के भी तुसी कई बार लाहौर आए इस जगह दे पेती हो, इदा दसो इस जगह नू वेख के किस वेले आपां किथे पहुंचे आ, ते श्री अमृतसर साहब नगर अपने तो किन्नी दूरी ते रह गया है।
तब सिकर कर जोर बखाना गुरु गरीब निवाज सुजाना।
भाई जेठा जी होना ने सतगुरां दा बचन सुन के हाथ जोड़े, हाथ जोड़ के सतगुरां दे चरणा च बेनती करदे आ, कहण लगे गरीब निवाज दयानंद सतगुरु सच्चे पातशाह जी असी इस जगह नू वेख के पछाण लिया है।
शब्द पोसी अब ताल अमी को आन पहुंचे सबन जी को।
महाराज जी इथो श्री अमृतसर साहब दा जेड़ा पेंडा है वह सतपो दा रह गया, इथो श्री अमृतसर साहब हुण सतपो ते आ, सतपो दा पेंडा तय करके श्री अमृतसर साहब नगर आ जाना, इन्ने क लम्मे पेंडे ते आपां हुण बैठे हां।
फिर आप की जय बिसरामो कोरे होते शिगर बोगामो।
महाराज जी आप जी हुण कृपा करके विश्राम करो, क्योंकि सारी रात आप जी ने आराम नहीं कीता, लम्मा पेंडा तय कीता है, आप जी आराम करो विश्राम करो। घोड़े बड़ी तेजी नाल चले ने, ते बड़ी तेजी नाल चल के उन्हां ने लम्मा पेंडा तय कीता है।
गुरबूजन कीने सिख फेर ज्ञानियों कौन पता तुम।
महाराज जी फिर पुछन लगे, भाई विधि चंद होना नू, भाई जेठा जी होना नू, भाई सिखो ए दसो कि आपां हुण जिथे बैठे आ इथे नेड़े तेड़े नगर केड़ा है, तुसी इस जगह दा पता वेखो, इस जगह दी निशानी वेखो के जगह है केड़ी।
हिसल च्यों दिशन बन गाडो लघुतर है न उच्चा ठंड।
चारे पासे संघने जंगली जंगल नजर आ रहे ने, नेड़े तेड़े कोई पिंड नहीं दिसदा, कोई नगर नहीं दिसदा, छोटे छोटे दरख्त ने ते जंगली जंगल बियाबान उजाड़ी नजर आ रहे है।
निकट ग्राम भी लखियत नाए महा उजार सबन दिशी माए।
नेड़े कोई पिंड भी नजर नहीं आ रहा, कोई ग्राम भी नेड़े तेड़े नजर नहीं आ रहा, बड़ा महा उजाड़ ही उजाड़ दिस रहा है, जंगली जंगल चारे पासे दरख्त ही दरख्त छोटे बड़े नजर आ रहे ने।
हुण सिख पीती तै के होते लगे बदावन सगरे पते।
वो सिख इस इलाके दे भेती सन, रात नू चल के आए सी, इस करके सिखा ने भी पता करना सी ए जगह केड़ी है, नेड़े पिंड केड़ा पैंदा, इस करके सिख सारा भेत वेखण लगे, सारा जेड़ा नक्शा सी ओह याद करन लगे भी केड़ा रस्ता है, इथो चल के अगे किथे पहुंचीदा है, सारी जगह दा पता लाण लगे ओह सिख।
लगे बतावन सगरे पते,
सतगुरां नू सारे पते दसण लगे भी ए नगर केड़ा नेड़े, ए केड़ी जगह ते आपां बैठे होए हां।
माधो के बिराड जो नाम है निकट सो जानो ग्राम।
लगे सतगुरु जी दे नेड़े माधो के बराड़ नगर आउंदा है, जिथे आपां बैठे आ इथो कुछ दूरी ते जेड़ी जमीन है, जेड़ी जगह ते आपां बैठे आ माधो के बराड़ दी जू है, एदे नेड़े माधो के बराड़ एक ग्राम नगर दा नां है, ओ महाराज जी नेड़े है, ओ सानू पता लग रहा है।
कई बार अमित को आए मग को पीसी सब लक पाए।
जी असी कई बार इस रस्ते तो चल के आए हैं, आए गए हैं इस रस्ते तो, इस पेंडे तो, इस करके महाराज जी सानू माधो के बैराड़ जेड़ा नगर है ओही नेड़े प्रतीत हो रहा है, ते ओही नगर दी ये जमीन है। महाराज असी पक्का तौर ते कह सकते हैं कि नेड़े माधो के बैराड़ नगर है।
सहा चौंतरा एक न्यारा पलास के तरह सदारा।
सतगुरां नू एदा सारे रस्ते दी गल इन्हां ने दस दिती, जगह भी दस दिती किथे बैठे आ, जिथे सतगुरु जी उतरे सन उथे नेड़े एक चौंतरा बनिया होया सी, पलास कहिंदे ने, कहिंदे नेड़े पलास दा दरखत है, ओदे थले ओ चौंतरा बनिया होया है।
तिस पर आसन दासन कीन बैठ गए ਸਤਿਗੁਰ ਪ੍ਰਵੀਨ।
ਜਿਹੜਾ ਚੌਂਤਰਾ ਸੀ ਉਹਦੇ ਤੇ ਸਿੱਖਾਂ ਨੇ ਆਸਣ ਡਾਇਆ ਤੇ ਆਸਣ ਡਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਤੋਂ ਉਤਰੇ ਔਰ ਉਸ ਆਸਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ।
ਰਹਿਓ ਪਿਰਾਣੇ ਗੁਰੂ ਤੁਰੰਗ ਬਾਂਦੀ ਦੂਰ ਤਰੋਵਰ ਸੰਗ।
ਭਾਈ ਪੁਰਾਣਾ ਜੀ ਨੇ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਪਕੜਿਆ, ਉਹਦੀ ਲਗਾਮ ਫੜੀ, ਲਗਾਮ ਫੜ ਕੇ ਘੋੜੇ ਨੂੰ ਰੱਸੀ ਦੇ ਨਾਲ ਲਾਗੇ ਇੱਕ ਦਰਖਤ ਸੀ, ਦਰਖਤ ਨਾਲ ਬੰਨ ਦਿੱਤਾ ਹੈ।
ਚੱਲ ਦਲ ਬਿਰਚ ਨਿਕਟ ਇੱਕ ਪਾਰੇ ਤੈਂ ਬੈਠੀ ਕੋਲਾ ਹੋਏ ਨਿਆਰੇ।
ਸਤਿਗੁਰੂ ਜੀ ਇੱਕ ਪਲਾਸ ਦਾ ਦਰਖਤ ਸੀ ਉਹਦੇ ਥੱਲੇ ਬੈਠੇ ਸਨ, ਬਿਲਕੁਲ ਉਹਦੇ ਨੇੜੇ, ਬਿਲਕੁਲ ਨੇੜੇ ਇੱਕ ਚੱਲ ਦਲ, ਚੱਲ ਦਲ ਕਹਿੰਦੇ ਨੇ ਪਿੱਪਲ ਨੂੰ, ਪਿੱਪਲ ਦਾ ਇੱਕ ਦਰਖਤ ਸੀ। ਉਸ ਪਿੱਪਲ ਦੇ ਦਰਖਤ ਥੱਲੇ ਬੀਬੀ ਕੌਲਾਂ ਜੀ ਉਹ ਬੈਠ ਗਏ ਨੇ ਸਤਿਗੁਰਾਂ ਦੇ ਬਿਲਕੁਲ ਨੇੜੇ, ਪਿੱਪਲ ਦੇ ਦਰਖਤ ਥੱਲੇ ਕੌਲਾਂ ਜੀ ਵੱਖਰੇ ਬੈਠੇ ਨੇ।
ਜਿਉਂ ਜਿਉਂ ਰਾ ਪ੍ਰਕਾਸ਼ ਦਿਖਰਾਵੇ ਤਿਉਂ ਤਿਉਂ ਪਿੱਕ ਸਰੂਪ ਬਲ ਜਾਵੇ।
ਜਿਵੇਂ ਜਿਵੇਂ ਸੂਰਜ ਉਹਦੇ ਹੋਣ ਲੱਗਾ, ਕਿਉਂਕਿ ਜਦੋਂ ਉਤਰੇ ਸੀ ਸਤਿਗੁਰੂ ਜੀ ਹਾਲੇ ਥੋੜਾ ਥੋੜਾ ਚਾਨਣਾ ਸੀ, ਜਿਵੇਂ ਜਿਵੇਂ ਸੂਰਜ ਉਦੇ ਹੋਣ ਲੱਗਾ, ਪ੍ਰਕਾਸ਼ ਹੋਣ ਲੱਗਾ, ਰੋਸ਼ਨੀ ਹੋਣ ਲੱਗੀ, ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਨਜ਼ਰ ਆਉਣ ਲੱਗ ਪਿਆ, ਪ੍ਰਕਾਸ਼ ਵਿਚ ਰੋਸ਼ਨੀ ਵਿਚ ਸਾਫ਼ ਚਿਹਰਾ ਦਿਸਣ ਲੱਗ ਪਿਆ ਤੇ ਕੌਲਾਂ ਜੀ ਸਤਿਗੁਰਾਂ ਦੇ ਸੋਹਣੇ ਸਰੂਪ ਵੱਲ ਵੇਖਦੇ, ਵੇਖ ਵੇਖ ਕੇ ਬਲਿਹਾਰ ਬਲਿਹਾਰ ਜਾਂਦੇ ਹਨ।
ਕਹਿ ਕੇ ਤਨ ਪਾ ਗਿਆ ਮੇਰੇ ਜਿਨ ਤੇ ਪੀਰ ਪੀਰ ਮੁਕੇਰੇ।
ਕੌਲਾਂ ਜੀ ਆਪਣੇ ਮਨ ਹੀ ਮਨ ਕਹਿੰਦੇ ਮੇਰੇ ਵੱਡੇ ਭਾਗ ਨੇ, ਮੇਰੇ ਧਨ ਭਾਗ ਨੇ ਕਿ ਮੈਨੂੰ ਪੀਰਾਂ ਦੇ ਪੀਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ, ਮੇਰੇ ਵੱਡੇ ਭਾਗ ਅਹੋ ਭਾਗ ਧੰਨ ਭਾਗ ਹਨ।
ਜਿੱਥੇ ਸੰਗਤ ਫਿਰ ਕਰਕੇ ਕਰੋ ਆਨਸਦ ਨੀਰ ਨਿਆਰਕੇ।
ਮਹਾਰਾਜ ਜੀ ਬੈਠੇ ਸਨ, ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਭਾਈ ਜੇਠਾ ਜੀ ਏਦਾਂ ਵੇਖੋ ਵੀ ਆਲੇ ਦੁਆਲੇ ਫਿਰ ਕੇ ਨਿਗਾਹ ਮਾਰ ਕੇ ਵੇਖੋ ਕਿ ਨੇੜੇ ਤੇੜੇ ਕੋਈ ਤਲਾਬ ਹੈ ਪਾਣੀ ਦਾ, ਕਿਤੇ ਨੇੜੇ ਤੇੜੇ ਪਾਣੀ ਦਾ ਜਲ ਦਾ ਬੰਦੋਬਸਤ ਹੈ ਕਿ ਨਹੀਂ, ਨੇੜੇ ਤੇੜੇ ਨਿਗਾਹ ਮਾਰ ਕੇ ਵੇਖੋ।
ਸੁਣ ਆਏ ਸੀ ਤੂੰ ਫਿਰਿਓ ਕਨੋ ਨੀਰ ਨਾ ਕੌਣ ਨਿਆਰਿਓ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਭਾਈ ਜੇਠਾ ਜੀ ਇਧਰ ਉਧਰ ਫਿਰੇ, ਆਲੇ ਦੁਆਲੇ ਨਿਗਾਹ ਮਾਰੀ, ਪਰ ਬਹੁਤਾ ਪਾਣੀ ਕਿਤੇ ਨਜ਼ਰ ਨਹੀਂ ਆਇਆ। ਕਨੋ ਦਾ ਮਤਲਬ ਹੁੰਦਾ ਬਹੁਤਾ, ਬਹੁਤਾ ਜਲ ਪਾਣੀ ਉਹ ਕਿਤੇ ਨਜ਼ਰ ਨਹੀਂ ਆਇਆ।
ਕਹੋ ਆਨ ਕਰ ਅਪਰ ਨਮੀਰ ਕਛਕ ਇਹੀ ਹੈ ਜੋ ਤੁਮ ਤੀਰ।
ਭਾਈ ਜੇਠਾ ਜੀ ਨੇ ਆਖਿਆ ਮਹਾਰਾਜ ਜੀ ਵੀ ਨੇੜੇ ਤੇੜੇ ਹੋਰ ਤਾਂ ਕਿਤੇ ਪਾਣੀ ਕੋਈ ਨੀ ਆ, ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਮਹਾਰਾਜ ਜੀ ਬੈਠੇ ਸੀ ਨਾ ਚੌਂਤਰੇ ਤੇ, ਨਾਲ ਇੱਕ ਛੋਟਾ ਜਿਹਾ ਤਾਲ ਸੀ ਉਹਦੇ ਵਿਚ ਥੋੜਾ ਜਿਹਾ ਪਾਣੀ ਇਕੱਠਾ ਸੀ। ਭਾਈ ਜੇਠਾ ਜੀ ਕਹਿਣ ਲੱਗੇ ਮਹਾਰਾਜ ਇਹੀ ਥੋੜਾ ਜਿਹਾ ਪਾਣੀ ਜਲ ਹੈ, ਹੋਰ ਇੱਥੇ ਨੇੜੇ ਤੇੜੇ ਕਿਤੇ ਪਾਣੀ ਨੀ, ਮੈਂ ਨਿਗਾਹ ਮਾਰ ਕੇ ਚੰਗੀ ਤਰ੍ਹਾਂ ਵੇਖ ਆਇਆ ਹਾਂ।
ਸੋ ਮੈਂ ਖਨ ਲਿਟ ਕਰਦਮ ਘੋੜਾ ਜਿੱਤੇ ਮੋਟ ਦਿਕਤੇ ਸਠੌਰਾ।
ਇਹ ਪਾਣੀ ਵੀ ਚੰਗਾ ਸਾਫ ਨਹੀਂ ਹੈ, ਇਹ ਵੀ ਇਹਦੇ ਵਿਚ ਵੀ ਚਿੱਕੜ ਜ਼ਿਆਦਾ ਤੇ ਪਾਣੀ ਥੋੜਾ ਜਿਹਾ ਮੋਟਾ ਹੈ, ਭਾਵੇਂ ਦੇ ਵਿਚ ਗਾਰਾ ਆਦਿਕ ਜਿਹੜਾ ਹੈ ਪਾਣੀ ਚ ਜ਼ਿਆਦਾ ਹੈ। ਮਹਾਰਾਜ ਇਹ ਪਾਣੀ ਵੀ ਚੰਗੀ ਤਰ੍ਹਾਂ ਸਾਫ ਨਹੀਂ ਜਿਹੜਾ ਨਜ਼ਰ ਆ ਰਿਹਾ।
ਗੁਰ ਕੇ ਅਬ ਆਛੋ ਇਹੀ ਇਸੋ ਮਿਲ ਜਲ ਪਾਵਨ ਲਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਜੇਠਾ ਜੀ ਹੁਣ ਤਾਂ ਇਹੀ ਪਾਣੀ ਚੰਗਾ ਸਾਡੇ ਵਾਸਤੇ, ਇਹੀ ਜਲ ਚੰਗਾ, ਨਾਲੇ ਪਾਣੀ ਜਦੋਂ ਧਰਤੀ ਨਾਲ ਮਿਲ ਜਾਂਦਾ ਫਿਰ ਉਹ ਪਵਿੱਤਰ ਹੀ ਹੋ ਜਾਂਦਾ, ਪਾਵਨ ਹੀ ਹੋ ਜਾਂਦਾ ਜਦੋਂ ਧਰਤੀ ਨਾਲ ਮਿਲ ਜੇ ਤੇ ਪਾਣੀ ਤੇ ਹਵਾ ਫਿਰ ਜੇ, ਉਹ ਪਾਣੀ ਪਵਿੱਤਰ ਹੀ ਗਿਣਿਆ ਜਾਂਦਾ ਹੈ।
ਬਿਮਲ ਸਰ ਚੈਸ਼ਨ ਨਾਨਾ ਗੁਰੂ ਸਰ ਹੋਏ ਇਸ ਛਾਨਾ।
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਇਸ਼ਨਾਨ ਕਰਨਾ ਚਾਹੁੰਦੇ, ਜਦੋਂ ਇਸ਼ਨਾਨ ਕਰਾਂਗੇ ਨਾ ਇਹ ਪਾਣੀ ਵੀ ਨਿਰਮਲ ਹੋ ਜਾਏਗਾ, ਜਦੋਂ ਅਸੀਂ ਇਸ਼ਨਾਨ ਕਰਾਂਗੇ ਇਸ ਪਾਣੀ ਚ ਨਿਰਮਲ ਹੋ ਜਾਏਗਾ ਤੇ ਇਸ ਤਾਲ ਦਾ ਨਾਂ ਪ੍ਰਗਟ ਹੋਵੇਗਾ ਗੁਰੂ ਸਰ। ਉੱਥੇ ਸਤਿਗੁਰਾਂ ਦਾ ਸਥਾਨ ਹੈ, ਇਸ ਜਗ੍ਹਾ ਤੇ ਗੁਰੂ ਸਰ ਤਾਲ ਸਰੋਵਰ ਜਿਹੜਾ ਹੈ ਉਹ ਪ੍ਰਗਟ ਹੋਵੇਗਾ, ਗੁਰੂ ਸਰ ਇਸ ਜਗ੍ਹਾ ਦਾ ਨਾਂ ਹੋਵੇਗਾ।
ਅਪਰ ਸਿੱਖ ਜੋ ਮੱਜਨ ਕਰੇ ਸੰਕਟ ਵਿਗੜ ਤੈਨੂੰ ਕੇ ਤਰੇ।
ਹੋਰ ਵੀ ਜਿਹੜੇ ਸਿੱਖ ਇੱਥੇ ਆ ਕੇ ਇਸ਼ਨਾਨ ਕਰਨਗੇ ਇਸ ਸਰੋਵਰ ਵਿਚ, ਉਨ੍ਹਾਂ ਦੇ ਸੰਕਟ, ਉਹਨਾਂ ਦੀ ਬਿਪਤਾ ਹਰੀ ਜਾਏਗੀ। ਜੇ ਕਿਸੇ ਬਿਪਤਾ ਕਰਕੇ ਦੁਖੀ ਹੋਣਗੇ, ਸੰਕਟ ਕਰਕੇ ਦੁਖੀ ਹੋਣਗੇ, ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਨਾਂ ਦੇ ਸੰਕਟ, ਉਹਨਾਂ ਦੀਆਂ ਸਮੱਸਿਆਵਾਂ ਹਰੀਆਂ ਜਾਣਗੀਆਂ।
ਕਿਮ ਕਹਿ ਸਤਿਗੁਰ ਕੀਨੀ ਇਸ਼ਨਾਨਾ, ਬੈਠ ਸਰੂਪ ਧਿਆਨ ਕੋ ਠਾਨਾ।
ਇਹਨਾਂ ਕਹਿ ਕੇ ਸਤਿਗੁਰਾਂ ਨੇ ਇਸ ਤਾਲ ਦੇ ਇਸ਼ਨਾਨ ਨਾਲ, ਜਿਹਦਾ ਨਾਂ ਗੁਰੂ ਸਰ ਹੈ, ਇਹਦੇ ਜਲ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਮਹਾਰਾਜ ਜੀ ਸਮਾਧੀ ਲਾ ਕੇ ਸਰੋਵਰ ਦੇ ਕੰਢੇ ਤੇ, ਜਿੱਥੇ ਚੌਂਤਰੇ ਤੇ ਮਹਾਰਾਜ ਜੀ ਦਾ ਆਸਣ ਲੱਗਾ ਸੀ, ਉਥੇ ਬਹਿ ਗਏ। ਸਤਿਗੁਰੂ ਜੀ ਆਪਣੇ ਧਿਆਨ ਵਿਚ ਸਮਾਧੀ ਵਿਚ ਸਥਿਤ ਹੋ ਗਏ ਹਨ।
ਹੁਣ ਪੰਚੋ ਸਿੱਖ ਮੱਜਨ ਕੀਨਾ, ਆਯੁਰ ਧਰੇ ਖਰੇ ਬਨ ਚੀਨਾ।
ਪੰਜਾਂ ਸਿੱਖਾਂ ਨੇ ਵੀ ਪਿੱਛੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸੋਹਣੇ ਵਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਕਿਉਂ ਵਿਚਰੇ ਸੁਚੇਤ ਫਿਰੇ, ਮਨੋ ਸ਼ੇਰ ਨਿਰਭੈ ਵਿਚਰੰਤੇ।
ਕਹਿੰਦੇ ਚਾਰੇ ਪਾਸੇ ਸੁਚੇਤ ਹੋ ਕੇ ਸਿੱਖ, ਗੁਰੂ ਸਾਹਿਬ ਸਮਾਧੀ ਚ ਬੈਠੇ ਸੀ, ਸਤਿਗੁਰਾਂ ਦਾ ਨਿਤਨੇਮ ਸੀ, ਮਹਾਰਾਜ ਜੀ ਅੰਮ੍ਰਿਤ ਵੇਲੇ ਸਾਧਨਾ ਵਿਚ ਜੁੜਦੇ ਸਨ, ਤੋ ਸਿੱਖ ਚਾਰੇ ਪਾਸੇ ਪਹਿਰਾ ਦੇਣ ਲੱਗੇ ਵੀ ਪਿੱਛੋਂ ਕੋਈ ਫੌਜ ਨਾ ਆ ਜਾਏ ਕੌਲਾਂ ਜੀ ਦਾ ਪਤਾ ਕਰਨ ਵਾਸਤੇ। ਇਸ ਕਰਕੇ ਸਿੱਖ ਨਿਰਭੈ ਸ਼ੇਰਾਂ ਦੇ ਸਮਾਨ ਸਤਿਗੁਰਾਂ ਦੇ ਚਾਰੇ ਪਾਸੇ ਫਿਰ ਕੇ ਸੁਚੇਤ ਹੋ ਕੇ ਪਹਿਰਾ ਦੇ ਰਹੇ ਨੇ।
ਹੁਣ ਕੌਲਾਂ ਕੀ ਨਸੀ ਸ਼ਨਾਨਾ, ਦੂਰ ਖਰੀ ਹੋਏ ਬੰਧਨ ਠਾਨਾ।
ਕੌਲਾਂ ਜੀ ਨੇ ਇਸ਼ਨਾਨ ਕੀਤਾ ਹੈ ਜਲ ਦਾ, ਤੇ ਸਤਿਗੁਰਾਂ ਤੋਂ ਥੋੜੀ ਜੀ ਦੂਰੀ ਤੇ ਖੜ ਕੇ, ਨੇੜੇ ਨਹੀਂ ਆਈ ਕਿਉਂਕਿ ਸਤਿਗੁਰੂ ਜੀ ਸਮਾਧੀ ਵਿਚ ਸਨ। ਮਹਾਰਾਜ ਜੀ ਤੋਂ ਥੋੜਾ ਜਿਹਾ ਦੂਰ ਖਲੋ ਕੇ ਕੌਲਾਂ ਨੇ ਸਤਿਗੁਰਾਂ ਨੂੰ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਇਸ ਚਲ ਦਲ ਕੇ ਤਰ ਤਲ ਆਏ, ਗੁਰਮੂਰਤ ਰਵ ਦੇਖ ਰਹਾਏ।
ਪਿੱਪਲ ਦੇ ਦਰਖਤ ਥੱਲੇ ਕੌਲਾਂ ਜੀ ਬੈਠੇ ਸਨ, ਉਥੋਂ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਨਜ਼ਰ ਆਉਂਦਾ ਸੀ। ਬਿਲਕੁਲ ਨੇੜੇ ਪਲਾਸ ਦੇ ਦਰਖਤ ਥੱਲੇ ਸਤਿਗੁਰੂ ਜੀ ਬੈਠੇ ਸਨ, ਸਾਹਮਣੇ ਮਹਾਰਾਜ ਜੀ ਦੀ ਸੋਹਣੀ ਸੂਰਜ ਜੈਸੀ ਮੂਰਤ ਉਹ ਕੌਲਾਂ ਜੀ ਨੂੰ ਨਜ਼ਰ ਆ ਰਹੀ ਹੈ। ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ।
ਕਮਲ ਬਿਲੋਚਨ ਵਿਕਸਿਤ ਜਾਤ, ਹਿਰਦਾ ਆਨੰਦ ਬਿਲੰਦ ਉਦਾਤ।
ਸਤਿਗੁਰਾਂ ਦੇ ਸੂਰਜ ਜੈਸੇ ਸਰੂਪ ਦੇ ਦਰਸ਼ਨ ਕਰਕੇ ਕਮਲ ਜੈਸੇ ਨੇਤਰ ਕੌਲਾਂ ਜੀ ਦੇ ਖਿੜ ਗਏ, ਕਿਉਂਕਿ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ ਹੈ, ਏਦਾਂ ਕੌਲਾਂ ਜੀ ਦੇ ਨੇਤਰ ਕਮਲ ਦੇ ਫੁੱਲ ਸਮਾਨ ਖਿੜਦੇ ਜਾ ਰਹੇ ਨੇ। ਹਿਰਦੇ ਵਿਚ ਬੜਾ ਭਾਰੀ ਭਾਰੀ ਆਨੰਦ ਉਦਾਤ ਪ੍ਰਗਟ ਹੋ ਰਿਹਾ। ਗੁਰੂ ਸਾਹਿਬ ਦੀ ਸੋਹਣੀ ਮੂਰਤ ਦੇ ਦਰਸ਼ਨ ਕਰ ਕਰਕੇ ਕੌਲਾਂ ਜੀ ਬਲਿਹਾਰ ਬਲਿਹਾਰ ਜਾ ਰਹੇ ਨੇ।
ਕਿਸਕ ਦਿਵਸ ਬੈਠੇ ਜਾ ਵਿਚਰੇ, ਗੁਰੂ ਧਿਆਨ ਉਰ ਕੋ ਤਵ ਚਰੇ।
ਕੁਝ ਦਿਨ ਚੜੇ ਤੱਕ, ਜਦੋਂ ਤੱਕ ਸਤਿਗੁਰੂ ਜੀ ਇੱਥੇ ਬੈਠੇ ਰਹੇ, ਕਾਫੀ ਕੁਝ ਕੁ ਦਿਨ, ਜਦੋਂ ਸੂਰਜ ਕਾਫੀ ਉਦੇ ਹੋ ਗਿਆ, ਪ੍ਰਕਾਸ਼ਕ ਹੋ ਗਿਆ, ਦਿਨ ਚੜੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਧਿਆਨ ਵਿਚ ਹੀ ਬੈਠੇ ਰਹੇ। ਜਦੋਂ ਕਾਫੀ ਦਿਨ ਚੜਿਆ, ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮਾਧੀ ਖੁੱਲੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੇਤਰ ਵਿਗਸੇ ਨੇ, ਖੁੱਲੇ ਹਨ।
ਚਯੋ ਸੁਦਾ ਸਰ ਕੋ ਤਬ ਹੀਰਨ, ਯੁਗ ਸਿੱਖਣ ਤੋਂ ਕੀਨ ਸੁਪ੍ਰੇਰਨ।
ਗੁਰੂ ਜੀ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਨੇ, ਇਸ ਕਰਕੇ ਚੱਲਣ ਦੀ ਸਤਿਗੁਰਾਂ ਤਿਆਰੀ ਕਰ ਲਈ। ਆਪਣੇ ਦੋ ਸਿੱਖਾਂ ਦੀ ਡਿਊਟੀ ਲਾਈ ਛੇਵੇਂ ਪਾਤਸ਼ਾਹ ਮਹਾਰਾਜ ਦੋ ਸਿੱਖਾਂ ਨੂੰ ਕਹਿਣ ਲੱਗੇ,
ਆਨੋ ਜਾਏ ਕਹਾਰਨ ਗ੍ਰਾਮੋ, ਹਿਤ ਤੋਂ ਲਾ ਕੇ ਚੱਲਵੇ ਧਾਮੋ।
ਮਹਾਰਾਜ ਜੀ ਕਹਿਣ ਲੱਗੇ, ਇੱਥੇ ਜਿਹੜਾ ਨੇੜੇ ਨਗਰ ਹੈ, ਮਾਧੋ ਕੇ ਬੈਰਾੜ ਨਗਰ ਹੈ, ਉਥੇ ਨਗਰ ਵਿਚੋਂ ਜਾ ਕੇ ਇਕ ਪਾਲਕੀ ਲੈ ਆਓ, ਇਕ ਸੁੰਦਰ ਡੋਲਾ ਲੈ ਆਓ ਕਹਾਰਾਂ ਦੇ ਸਮੇਤ, ਤੇ ਕੌਲਾਂ ਜੀ ਨੂੰ ਉਸ ਡੋਲੇ ਵਿਚ ਬਿਠਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਤੁਸੀਂ ਸਾਡੇ ਪਿੱਛੇ ਪਿੱਛੇ ਚੱਲ ਕੇ ਆ ਜਾਓ।
ਸੁਰੰਗ ਧਵਾਏ ਜਾਏ ਕਰ ਆਨੇ, ਬਸਤਰ ਸ਼ਸਤਰ ਦੁਰ ਪੈਰਨ ਠਾਨੇ।
ਉਹ ਸਿੱਖ ਗਏ ਘੋੜਾ ਦੁੜਾ ਕੇ ਬੜੀ ਛੇਤੀ ਨਾਲ ਪਿੰਡ ਚ ਪਹੁੰਚੇ, ਲਾਗੇ ਹੀ ਨਗਰ ਸੀ, ਉਥੋਂ ਕਹਾਰਾਂ ਨੂੰ ਲੈ ਕੇ ਆਂਦਾ, ਪਾਲਕੀ ਲੈ ਕੇ ਆਏ, ਡੋਲਾ ਲੈ ਕੇ ਆਏ, ਉਹ ਕਹਾਰ ਛੇਤੀ ਨਾਲ ਆ ਕੇ ਪਹੁੰਚ ਗਏ। ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਤਿਆਰੀ ਕਰ ਰਹੇ ਹਨ।
ਕੀਮਤ ਲੱਛ ਦਰਬ ਕੀ ਜਾਏ, ਹੈ ਮੰਗਲਾ ਚਪੇ ਤਲ ਪਾਏ।
ਜਿਹਦੀ ਲੱਖ ਰੁਪਈਏ ਦੀ ਲਾਗਤ ਦਾ ਘੋੜਾ, ਲੱਖ ਰੁਪਈਆ ਜਿਹਦੀ ਕੀਮਤ ਹੈ, ਉਹ ਘੋੜਾ ਸ਼ਿੰਗਾਰਿਆ ਹੋਇਆ, ਜਿਹਦੇ ਤੇ ਸੋਨੇ ਦੀ ਕਾਠੀ ਪਾਈ ਹੋਈ, ਬੜੀ ਸੁੰਦਰ ਲਗਾਮ ਪਾਈ ਹੋਈ, ਉਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚੜ੍ਹਨ ਵਾਸਤੇ ਕੋਲ ਮੰਗਾਇਆ ਹੈ।
ਭਏ ਅਰੁਡਨ ਕੀ ਨਸ ਪਿਆਨਾ, ਸਨੇ ਸਨੇ ਗਮਨੇ ਬਲਵਾਨਾ।
ਸਤਿਗੁਰੂ ਜੀ ਉਸ ਘੋੜੇ ਤੇ ਸਵਾਰ ਹੋਏ ਤੇ ਘੋੜੇ ਤੇ ਸਵਾਰ ਹੋ ਕੇ ਗਰੀਬਨ ਵਾਜ ਦਯਾਨਿਦ ਸਤਿਗੁਰਾਂ ਨੇ ਤਿਆਰੀ ਕਰ ਲਈ ਚੱਲਣ ਦੀ। ਚੱਲ ਪਏ ਸਨੇ ਸਨੇ ਸਹਿਜੇ ਸਹਿਜੇ ਸਤਿਗੁਰਾਂ ਦਾ ਬਲਵਾਨ ਬਲਸ਼ਾਲੀ ਘੋੜਾ ਤੁਰਿਆ ਚੱਲਿਆ ਜਾ ਰਿਹਾ ਹੈ।
ਸਭ ਸੈਨਾ ਚੱਲ ਆਏ ਅਗਾਰੂ, ਮਿਲੇ ਨਮੋ ਕਰ ਉਰ ਥਰ ਭਾਉ।
ਸਤਿਗੁਰਾਂ ਦੀਆਂ ਫੌਜਾਂ ਅੱਗੇ ਆ ਪਹੁੰਚੀਆਂ ਸੀ। ਪਹਿਲਾਂ ਹੀ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਹੀ ਲੈ ਆਏ ਸਨ ਇਨ੍ਹਾਂ ਨੂੰ। ਤੋ ਸਤਿਗੁਰੂ ਜੀ ਦੀ ਫੌਜ, ਮਹਾਰਾਜ ਜੀ ਦੇ ਸਿਪਾਹੀ, ਸੂਰਮੇ ਸਿੱਖ, ਉਹ ਅੱਗੇ ਮਹਾਰਾਜ ਜੀ ਤੋਂ ਪਹਿਲਾਂ ਪਹੁੰਚੇ ਹੋਏ ਸੀ। ਜਦੋਂ ਸਤਿਗੁਰੂ ਜੀ ਆਏ, ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਭਾਵਨਾ ਸਹਿਤ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ।
ਪਹੁੰਚੇ ਸ੍ਰੀ ਅੰਮ੍ਰਿਤਸਰ ਕੇ ਤੀਰ, ਮਿਲੇ ਆਏ ਗਨ ਸਿੱਖਨ ਪੀਰ।
ਸਾਰੀ ਫੌਜ ਨਾਲ ਲੈ ਕੇ ਸਤਿਗੁਰੂ ਜੀ ਨੇ ਇੱਥੋਂ ਚਾਲੇ ਪਾਏ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਚਲਦਿਆਂ ਚਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਪੀਰ ਨੇੜੇ ਆ ਪਹੁੰਚੇ ਨੇ। ਉਧਰ ਬਹੁਤ ਸਾਰੇ ਸਿੱਖਾਂ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਿੰਦਿਆਂ ਨੂੰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਮਿਲੀ ਹੈ।
ਬਹੁਤ ਚਲ ਕੇ ਸਕਲ ਕਰਨ ਤੇ, ਸ਼ਬਦ ਗੁਰੂ ਕੇ ਮੁਖ ਉਚਰਨ ਤੇ।
ਇਹਨਾਂ ਬਾਅਦ ਸਤਿਗੁਰੂ ਜੀ ਵਾਪਸ ਆਏ ਸਨ। ਇਸ ਕਰਕੇ ਸਿੱਖਾਂ ਅੰਦਰ ਬੜਾ ਭਾਰੀ ਉਤਸ਼ਾਹ ਹੈ। ਸਿੱਖ ਬੜੇ ਭਾਰੀ ਉਤਸ਼ਵ ਕਰ ਰਹੇ ਨੇ। ਸਤਿਗੁਰਾਂ ਦੇ ਜਿਹੜੇ ਆਗਮਨ ਦੇ ਸ਼ਬਦ ਨੇ, ਉਹ ਆਗਮਨ ਦੇ ਸ਼ਬਦ ਗੁਰੂ ਕੇ ਸਿੱਖ ਪੜ ਰਹੇ ਨੇ, ਗਾ ਰਹੇ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਇਸ ਤਰ੍ਹਾਂ ਦੇ ਜਿਹੜੇ ਪਾਵਨ ਸ਼ਬਦ ਨੇ ਗੁਰਸਿੱਖ ਬੜੇ ਪਿਆਰ ਨਾਲ ਗਾ ਰਹੇ ਹਨ।
ਯੁਗ ਪਦ ਪਦਮ ਸਦਨ ਮੁਖ ਹੇਰੇ, ਬੰਨੇ ਸਤਿਗੁਰ ਕੇ ਨੇਰੇ।
ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ। ਸਤਿਗੁਰਾਂ ਦੇ ਸੋਹਣੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ, ਜਿਹੜੇ ਪਦਮ ਦੇ ਸਮਾਨ, ਕਮਲ ਦੇ ਸਮਾਨ ਹਨ, ਐਸੇ ਸੁੰਦਰ ਪਾਵਨ ਚਰਨਾਂ ਦੇ ਕੋਲ ਆ ਕੇ ਬੜੇ ਅਦਬ ਨਾਲ, ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਵੰਦਨਾ ਕਰਦੇ, ਮੱਥਾ ਟੇਕਦੇ ਨੇ ਸਿੱਖ।
ਜਾਏ ਪਹੁੰਚੇ ਤਖਤ ਅਕਾਲੰਗ, ਉਤਰ ਪਰੇ ਤਿਸ ਥਾਨ ਕਿਰਪਾਲੰਗ।
ਚਲਦਿਆਂ ਚਲਦਿਆਂ ਸ੍ਰੀ ਅੰਮ੍ਰਿਤਸਰ ਨਗਰ ਵਿਚ ਸਤਿਗੁਰਾਂ ਪ੍ਰਵੇਸ਼ ਕੀਤਾ ਹੈ। ਸਾਰੀ ਸਿੱਖ ਸੰਗਤ ਨੇ ਬੜੇ ਪਿਆਰ ਨਾਲ ਸਤਿਗੁਰਾਂ ਦਾ ਸਵਾਗਤ ਕੀਤਾ ਹੈ। ਚਲਦਿਆਂ ਚਲਦਿਆਂ ਸਤਿਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਆਏ ਨੇ। ਘੋੜੇ ਤੋਂ ਥੱਲੇ ਉਤਰ ਗਏ, ਗੁਰੂ ਦਰਬਾਰ ਦਾ ਸਤਿਕਾਰ ਰੱਖਦਿਆਂ ਚੱਲ ਕੇ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲਾਂ ਪਹੁੰਚੇ ਹਨ।
ਧਰ ਪ੍ਰਚਾਦ ਅਰਦਾਸ ਕਰਾਏ, ਹੁਣ ਸਭ ਕੋ ਦੀਨ ਵਰਤਾਏ।
ਕੜਾ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੇਟ ਕਰਕੇ ਭਾਈ ਸਾਹਿਬ, ਭਾਈ ਗੁਰਦਾਸ ਜੀ ਪਾਸੋਂ ਸਤਿਗੁਰਾਂ ਨੇ ਅਰਦਾਸ ਕਰਵਾਈ ਹੈ। ਸਾਰੀ ਸੰਗਤ ਨੇ, ਸਿੱਖਾਂ ਨੇ ਅਰਦਾਸ ਕੀਤੀ ਹੈ। ਫਿਰ ਉਹ ਦੇਗ ਕੜਾ ਪ੍ਰਸ਼ਾਦ ਦੀ ਸਾਰੇ ਸੰਗਤ ਵਿਚ ਸਿੱਖਾਂ ਚ ਵਰਤਾਈ ਹੈ।
ਪੌਰੋ ਗਏ ਦਰਸ਼ਨੀ ਪੌਰ, ਨਮਰ ਬੇ ਸੋਡੀ ਸਿਰ ਮੋਰ।
ਅਕਾਲ ਤਖ਼ਤ ਸਾਹਿਬ ਤੇ ਨਮਸਕਾਰ ਕਰਕੇ ਸਤਿਗੁਰੂ ਜੀ ਫਿਰ ਦਰਸ਼ਨੀ ਡਿਉੜੀ ਤੇ ਆਏ ਹਨ। ਦਰਸ਼ਨੀ ਡਿਉੜੀ ਤੇ ਆ ਕੇ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਨਮੁਖ ਵੇਖ ਕੇ ਬੜੇ ਅਦਬ ਨਾਲ, ਸਤਿਕਾਰ ਨਾਲ ਪਹਿਲਾਂ ਦਰਸ਼ਨੀ ਡਿਉੜੀ ਦੇ ਦਰਵਾਜੇ ਕੋਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਪੁਨ ਪਹੁੰਚੇ ਦਰਬਾਰ ਅਗਾਰੇ, ਸਨਮੁਖ ਹੋਏ ਬੰਦਨਾ ਧਾਰੇ।
ਦਰਸ਼ਨੀ ਡਿਉੜੀ ਦੇ ਰਾਹੀਂ ਪ੍ਰਵੇਸ਼ ਕਰਕੇ ਫਿਰ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਪਹੁੰਚੇ ਨੇ। ਸਨਮੁਖ ਸਾਹਮਣੇ ਸਤਿਗੁਰਾਂ ਦਾ ਪਾਵਨ ਦਰਬਾਰ, ਧੰਨ ਗੁਰੂ ਰਾਮਦਾਸ ਸਾਹਿਬ ਦਾ ਪਵਿੱਤਰ ਦਰਬਾਰ, ਜਿਸ ਦਰਬਾਰ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਮਹਿਮਾ ਹੈ। ਡੱਠੇ ਸਦੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਰ, धन गुरु रामदास साहब सच्चे पातशाह जी दे सोहने सचखंड श्री हरिमंदर साहब दरबार साहब दे दर्शन करके सोढ़ी कुल सिरमौर धन गुरु हरगोबिंद साहब जी महाराज जी ने मत्था टेकिया वंदना कीती है।
कीन परकर्मा फिर क्यों बारी
दरबार साहब च नमस्कार करके अगे धन गुरु ग्रंथ साहब महाराज जी का पावन प्रकाश है प्रकाश नु नमस्कार कीती है ते परकर्मा करन लगे चारे पासे श्री हरिमंदर साहब दे फिर के परकर्मा कर दे ने
दर्शन दर्श प्रमोद भारी
दर्शन करके बड़ा भारी प्रमोद बड़ी भारी खुशी बड़ा भारी आनंद गुरु हरगोबिंद साहब दे हिरदे च पैदा हो रहा है।
गंग मात के सेवक आए मिले ताए कर सिख समदाए
दास सेवक सेवा करन वाले माता गंगा जी दे महला च सेवा कर दे सन ओ इकट्ठे हो के बड़ी छेती नल काली नल सतगुरां कोल आए माता गंगा जी दे सेवक इन्हां ने आके सतगुरां दे चरणां विच बड़े प्यार नल नमस्कार कीती है।
सिखियो अगारी आवत डोला बूजन करियो आए कित ओरा
माता गंगा जी दे सेवादार अगे आए उन्हां ने वेख्या कि एक डोला आ रहा है डोला आ रहा है स्त्री दा डोला है किसी औरत दा डोला है उन्हां माता गंगा जी दे सेवादारा ने जदों डोला आउंदिया वेख्या वेख के उन्हां ने पुछया भाई ये डोला किहदा आ रहा है बड़े हैरानी नाल भी माता जी तां घर ने माता दमोदरी जी ਇਹ ਡੋਲਾ ਗੁਰੂ ਸਾਹਿਬ ਜੀ ਨਾਲ ਕਿਹਦਾ ਆ ਰਿਹਾ ਇਸ ਤਰ੍ਹਾਂ ਉਹਨਾਂ ਸਿੱਖਾਂ ਨੇ ਜਿਹੜੇ ਮਾਤਾ ਗੰਗਾ ਜੀ ਦੇ ਸੇਵਕ ਸੀ ਉਹਨਾਂ ਨੇ ਪੁੱਛਿਆ
ਜੋ ਸਿੱਖ ਜਾਣਤ ਤਿਨੈ ਬਤਾਇਓ ਇਹ ਡੋਲਾ ਸ੍ਰੀ ਸਤਿਗੁਰ ਲਿਆਇਓ
ਜਿਹੜੇ ਸਿੱਖ ਜਾਣਦੇ ਸੀ ਉਹਨਾਂ ਨੇ ਦੱਸਿਆ ਇਹਨਾਂ ਸਿੱਖਾਂ ਨੂੰ ਜਿਹੜੇ ਗੁਰਾਤਾ ਗੰਗਾ ਜੀ ਦੇ ਮਹਿਲਾਂ ਚੋਂ ਆਏ ਸਨ ਦੱਸਿਆ ਭਾਈ ਇਹ ਡੋਲਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਲੈ ਕੇ ਆਏ ਇਹ ਡੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਲੈ ਕੇ ਆਏ ਹਨ
ਕਾਜ਼ੀ ਕੀਰਤਨ ਜਾ ਬੜ ਭਾਗਨ ਗੁਰਤਨ ਸੋਈ ਅਨਰਾਗਨ
ਇਸ ਡੋਲੇ ਵਿਚ ਇਕ ਕਾਜ਼ੀ ਹੈ ਲਾਹੌਰ ਦਾ ਉਸ ਕਾਜ਼ੀ ਦੀ ਲੜਕੀ ਉਹਦਾ ਨਾਂ ਕੌਲਾ ਹੈ ਇਹ ਕਾਜ਼ੀ ਦੀ ਲੜਕੀ ਹੈ ਇਹਦੇ ਵੱਡੇ ਭਾਗ ਨੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਮਹਾਰਾਜ ਜੀ ਦੀ ਅਨੁਰਾਗਣ ਹੋ ਗਈ ਸਤਿਗੁਰਾਂ ਦੇ ਚਰਨਾਂ ਦੀ ਇਹ ਦਾਸੀ ਬਣ ਗਈ ਹੈ
ਧਾਰੇ ਗਏ ਸ੍ਰੀ ਗੰਗਾ ਪਾਤ ਸਰਬ ਮਾਰਤਾ ਤੀਨ ਪ੍ਰਕਾਸ਼
ਉਹਨਾਂ ਦਾਸਾਂ ਨੇ ਸੁਣਿਆ ਕਿ ਸਤਿਗੁਰੂ ਜੀ ਡੋਲਾ ਲੈ ਕੇ ਆਏ ਨੂੰ ਵੀ ਕਾਜੀ ਦੀ ਲੜਕੀ ਦਾ ਸੁਣ ਕੇ ਉਹ ਦਾਸ ਦੌੜ ਕੇ ਭੱਜ ਕੇ ਮਾਤਾ ਗੰਗਾ ਜੀ ਕੋਲ ਗਏ ਮਾਤਾ ਜੀ ਦੇ ਨਿਕਟ ਵਰਤੀ ਸੀ ਮਾਤਾ ਜੀ ਨੂੰ ਖਬਰ ਦੇਣ ਵਾਸਤੇ ਮਾਤਾ ਗੰਗਾ ਜੀ ਕੋਲ ਗਏ ਕਹਿਣ ਲੱਗੇ ਮਾਤਾ ਜੀ ਨੂੰ
ਸੁਣਤ ਮਾਤ ਨੇ ਰਿਸੀ ਉਪਜਾਏ ਪੁੱਤਰ ਕਹਾਂ ਕਰ ਤੋ ਤੇ ਉਪਾਏ
ਜਦੋਂ ਮਾਤਾ ਜੀ ਨੇ ਸੁਣਿਆ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਇੱਕ ਕਾਜ਼ੀ ਦੀ ਮੁਸਲਮਾਨ ਦੀ ਲੜਕੀ ਦਾ ਡੋਲਾ ਲੈ ਕੇ ਆਏ ਨੇ ਤੇ ਸੁਣਦਿਆਂ ਮਾਤਾ ਜੀ ਬੜੇ ਗੁੱਸੇ ਚ ਆਏ ਬੜਾ ਕ੍ਰੋਧ ਆਇਆ ਮਾਤਾ ਜੀ ਨੂੰ ਕਿ ਮੇਰੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੇ ਆਹ ਕੀ ਕੀਤਾ ਇਹ ਕੀ ਕੰਮ ਕਰਕੇ ਆਏ ਹਨ
ਕਿਤਨੇ ਮੈਂ ਸ੍ਰੀ ਹਰਗੋਬਿੰਦ ਆਏ ਕਰੀ ਬੰਧਨ ਕਰ ਬੰਦ
ਮਾਤਾ ਜੀ ਨੇ ਗੱਲ ਪਹਿਲਾਂ ਹੀ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਸੁਣ ਲਈ ਸੀ ਤੇ ਮਾਤਾ ਜੀ ਸੋਚ ਹੀ ਰਹੇ ਸਨ ਕਿ ਇੰਨੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਮਹਿਲਾਂ ਚ ਆ ਕੇ ਮਾਤਾ ਗੰਗਾ ਜੀ ਦੇ ਚਰਨਾਂ ਤੇ ਬੜੇ ਪਿਆਰ ਨਾਲ ਸਤਕਾਰ ਨਾਲ ਸਤਿਗੁਰਾਂ ਨੇ ਵੰਦਨਾ ਕੀਤੀ ਮੱਥਾ ਟੇਕਿਆ
ਬਹੁ ਸਮੇਤੇ ਨਿਕਟ ਬਿਛਾਏ ਮਸਤਕ ਸੁੰਗਤ ਪਿਆਰ ਵਧਾਏ
ਮਾਤਾ ਜੀ ਨੇ ਬੜਾ ਸਨੇਹ ਕੀਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਸਨੇਹ ਕਰਕੇ ਆਪਣੇ ਲਾਲ ਨੂੰ ਕੋਲ ਬਿਠਾਇਆ ਮੱਥਾ ਚੁੰਮਿਆ ਤੇ ਬੜਾ ਪਿਆਰ ਕਰਕੇ ਆਪਣੇ ਕੋਲ ਬਿਠਾ ਕੇ ਮਾਤਾ ਜੀ ਕਹਿਣ ਲੱਗੇ
ਸੁਣੋ ਪੁੱਤਰ ਇਹ ਕਿਆ ਤੁਮ ਕੀਨਾ ਜਿਸ ਤੇ ਸੁਜਸ ਹੋਏ ਜਗੀਨਾ
ਕਹਿਣ ਲੱਗੇ ਹੇ ਪੁੱਤਰ ਜੀ ਇਹ ਤੁਸੀਂ ਕੀ ਕੀਤਾ ਹੈ ਇਹ ਕਿੱਦਾਂ ਦਾ ਕੰਮ ਕਰਕੇ ਆਏ ਹੋ ਤੁਸੀਂ ਇਹ ਕਿੱਦਾਂ ਦਾ ਕੰਮ ਕੀਤਾ ਜਿਸ ਤੇ ਸੁਜਸ ਜਿਹਦੇ ਨਾਲ ਜਿਹੜਾ ਕੰਮ ਤੁਸੀਂ ਕਰਕੇ ਆਏ ਹੋ ਇਸ ਕੰਮ ਨਾਲ ਸੰਸਾਰ ਵਿਚ ਤੁਹਾਡੇ ਸੁਜਸ ਦਾ ਘਾਟਾ ਹੋਵੇਗਾ ਲੋਕ ਤੁਹਾਡੀ ਨਿੰਦਾ ਕਰਨਗੇ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਕਿੱਦਾਂ ਦਾ ਕੰਮ ਕੀਤਾ ਇੱਕ ਮੁਸਲਮਾਨ ਦੀ ਲੜਕੀ ਨੂੰ ਲੈ ਕੇ ਆਏ ਨੇ इस करके सारे संसार विच तुहाडा अपजस होवेगा।
तुमरो उत्तम वंश विशाला,
ए लाल जी तुहाडा वंश बड़ा उत्तम है, सोडियां दी कुल एडी उत्तम कुल है, ए गुरु रामदास साहब जी दा परिवार है।
कौन करे इस पांच कुडाला,
इदां दा कुटाला काम पहला कदे किसे ने नहीं कीता, तुसी ए किदां दा काम करके आयो, अपनी वंश दी लाज नहीं वेखी, तुसी ए नहीं जानिया कि तुहाडी वंश ते किड्डा वड्डा बट्टा लगेगा एदा दा कम करके।
सब ते वड्डा सतगुरु नानक, सब ते वड श्री नानक गादे, तिस पर तुम तित नित ऐ लादे।
सब तो वड्डी गुरु नानक साहब दी गद्दी है, उस गद्दी दे उत्ते तुसी बैठे, उस गद्दी दे तुसी छेवें वारस छेवें मालक हो, उस गद्दी दे तखत दे तुसी मालक हो, जिस गद्दी दे उत्ते सब तो वड्डे जगत गुरु गुरु नानक साहब हन।
अपनी क्यों ना भिखी बढ़ियाई, कहें कहा संगत समदाए।
अपनी बढ़ियाई वल झाती नहीं मारी, काम कर दिया, ए ना वेखिया कि तुहाडी वड्याई दा तुहाडी वड्याई किहड़ी है, तुहाडा रुतबा की है, तुसी अपने रुतबे नू नहीं वेखिया, वड्याई नू नहीं वेखिया कि संगत की आखेगी, सिख की आखणगे, सिख किदां दीआं गल्लां करनगे, इस वड्याई नू तुसी निगाह मार के नहीं वेखिया।
एडी ते जो पलियन बंस कुल सोडीन सब को अवतंश,
बेदी की कहणगे, त्रेण की कहणगे, पले की कहणगे, जेडे वड्डे सतगुरां दी अंश बंस चो ने, फिर जेड़ा सारा सोडियां दा अवतंश तुसी कहौण वाले, तुहाडे वास्ते सारे सोडी भाईचारे दे लोक की आखणगे।
क्या मैं निंदा करां तुम्हारी,
की तुहाडी निंदा नहीं करणगे, बेदी जां त्रेण जां पले तुहाडी निंदा नहीं करणगे, ओ इह ना आखणगे गुरु हरगोबिंद साहब एक तुरकणी नूं लै के आए ने, इस तरह तुहाडी ओ निंदा ना करणगे, की ओ निंदा ना कहणगे।
महान चित रीत जो धारी,
महा अनुचित काम तुसी कीता, ए तुहानू करना नहीं सी चाहिदा, ए शोभदा नहीं सी तुहानू, तुसी ए अनुचित काम करके आए हो।
पिता तुम्हारे शांत सुभाओ, पीर अमीर राखे जिन पाओ।
तुहाडे पिता जी बड़े शांत सुभा दे मालक सन, गुरु अर्जन साहब वड्डे वड्डे पीर मीर उन्हां दा भाव अदब रखदे सन, उन्हां दा सत्कार करदे सन।
जग मैं तुम सबके सिर मोर, नहीं मनिंद होत को और।
तुसी इस सारे जगत विच सिर मोर हो, सारे जगत विच शिरोमणी हो, तुहाडे मनिंद तुहाडे तुल इस जगत विच होर इस वक्त कोई नहीं है, इस अपनी मिसाल अपनी उपमा इस वक्त आप खुद हो।
इस कुकर्म को कैसे कीनत,
ये ता कुकर्म ही होया ना, तुसी ये कुकर्म किवें करके आए हो।
इसकी नहीं जिठाई चीनत,
किसे दी वड्याई नहीं वेखी, गुरु रामदास साहब दे नां नूं नहीं विचारिया, अपने पिता गुरु अर्जन साहब बारे नहीं विचारिया, तुसी किसे दी वड्याई वल ध्यान मार के नहीं वेखिया।
श्री हर गोबिंद सुन कर बैन, जननी ते कर नीचे नैन।
माता गंगा जी दे बचन गुरु हरगोबिंद साहब छेवें पातशाह ने सुने हन, गुरु हरगोबिंद साहब जी ने सारे बचन एक एक बचन जो माता जी बड़े गुस्से च कह रहे सन, वो सारे बचन महाराज जी ने नीवा सिर करके नैन नीवे करके सुने ने।
कहत बे हमरे बस नाई, होती जे बस तो करते काहे।
कहण लगे माता जी साडे बस थोड़ी सी, ये साडे बस थोड़ी सी, जे साडे बस हुंदा ते असी एहो जिहा काम करदे भला, ये साडे बस नहीं सी, ये तां परमेश्वर दे हुक्म दी खेड वरती है।
बली पुरख ने इम करवायो, किए विचार कुछ बस न बसायो।
बली पुरख परमेश्वर जेड़ा है ना, उन्हें साडे कोल ये काम करवाया, उन्हें कराया, उदे हुक्म नाल असी कीता है, असी विचार बड़ी कीती, बहुत सोचिया, बहुत विचारिया, पर साडा कोई बस नहीं चल सकिया।
ये कारज तो कीन लचार, वो असमंजस रहे विचार।
काम असी लचार पुणे विच यानी कि मजबूरी नाल कीता है, असी बड़ी वड्डी असमंजस च फस गए सी, बाबा बुढ़ा साहब दा वचन हो गया, नहीं सी मनदे ਤਾਂ ਵੀ ਸਰਾਪ ਸੀ, ਜੇ ਮੰਨ ਲੈਂਦੇ ਤੇ ਅਪਜਸ ਹੋਣਾ ਹੀ ਸੀ। ਇਸ ਕਰਕੇ ਬਾਬਾ ਜੀ ਦਾ ਬਚਨ ਰੱਖਣ ਵਾਸਤੇ, ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ ਹੈ, ਤੇ ਦੂਜਾ ਕੌਲਾਂ ਦੀ ਭਗਤੀ ਸੀ, ਉਹਦੀ ਕਈ ਜਨਮਾਂ ਦੀ ਬੰਦਗੀ ਸੀ, ਉਹਦੀ ਆਰਾਧਨਾ ਸੀ, ਉਹਦੀ ਕਾਮਨਾ ਪੂਰੀ ਹੋਣੀ ਸੀ। ਇਸ ਕਰਕੇ ਸਾਨੂੰ ਇਹ ਅਸਮੰਜਸ ਵਾਲਾ ਕੰਮ ਮਜਬੂਰੀ ਕਰਕੇ ਕਰਨਾ ਪਿਆ।
ਕਿਮ ਕਹਿ ਤੂੰ ਚਲ ਹੋਏ ਚਲ ਆਏ ਪੁਨ ਡੋਲਾ ਮੈਲੀ ਪਹੁੰਚਾਏ।
ਕਹਿ ਕੇ ਸਤਿਗੁਰੂ ਜੀ ਚੁੱਪ ਕਰਕੇ ਨਾ ਮਾਤਾ ਜੀ ਨੂੰ ਕਹਿ ਕੇ ਵਾਪਸ ਬਾਹਰ ਨੂੰ ਆ ਗਏ, ਤੇ ਡੋਲਾ ਇੰਨੇ ਨੂੰ ਕੌਲਾ ਜੀ ਦਾ ਆਪ ਪਹੁੰਚਿਆ ਸੀ। ਸੇਵਾਦਾਰਾਂ ਨੂੰ ਕਹਾਰਾਂ ਨੂੰ ਹੁਕਮ ਕੀਤਾ ਕਿ ਡੋਲਾ ਗੁਰੂ ਕੇ ਮਹਿਲਾਂ ਚ ਮਾਤਾ ਜੀ ਕੋਲ ਲੈ ਜਾਓ।
ਗੰਗ ਦੇ ਲੋਕ ਤੇਰੇ ਸੀ ਉਪਜਾਏ, ਇਸ ਕੋ ਮੇਲ ਨਹੀਂ ਇਸ ਛਾਏ।
ਕੌਲਾ ਜੀ ਦਾ ਡੋਲਾ ਲੈ ਕੇ ਆਏ ਨਾ ਕੋਲ, ਤੇ ਮਾਤਾ ਜੀ ਨੇ ਵੇਖਿਆ, ਮਾਤਾ ਜੀ ਬੜੇ ਰਿਸ ਵਿਚ ਸਨ, ਗੁੱਸੇ ਵਿਚ ਸਨ, ਤੇ ਵੇਖ ਕੇ ਮਾਤਾ ਜੀ ਬੋਲੇ, ਇਹਦਾ ਮੇਲ ਤੁਰਕਣੀ ਦਾ ਸਾਡੇ ਨਾਲ ਨਹੀਂ ਹੋ ਸਕਦਾ, ਲੈ ਜਾਓ ਇਹਨੂੰ ਇੱਥੋਂ, ਇਹਦਾ ਡੋਲਾ ਅਸੀਂ ਗੁਰੂ ਕੇ ਮਹਿਲਾਂ ਚ ਰੱਖਾਂਗੇ, ਨਹੀਂ ਇਹਦਾ ਡੋਲਾ ਇੱਥੋਂ ਲੈ ਕੇ ਚਲੇ ਜਾਓ।
ਮਹਾ ਕੁਜਾ ਸੇ ਕੋ ਕਰ ਰੱਖੇ ਚਲੀ ਜਾਏ ਜਿਤ ਹੈ ਅਬ ਲਾਖੇ।
ਅਸੀਂ ਆਪਣੇ ਘਰ ਚ ਰੱਖਾਂਗੇ, ਬੜਾ ਅਪਜਸ ਹੋਵੇਗਾ, ਬੜਾ ਅਪਮਾਨ ਹੋਵੇਗਾ, ਲੋਕ ਨਿੰਦਾ ਕਰਨਗੇ ਕਿ ਮੈਂ ਗੁਰੂ ਕੇ ਮਹਿਲਾਂ ਦੇ ਵਿਚ ਇਹਨੂੰ ਅਸੀਂ ਰੱਖਿਆ ਹੈ। ਇਸ ਕਰਕੇ ਇਹਦੀ ਜਿੱਧਰ ਅਬਲਾਖਾ ਹੋਵੇ ਚਲੀ ਜਾਏ, ਅਸੀਂ ਇਹਨੂੰ ਰੋਕਦੇ, ਜਿੱਧਰੋਂ ਆਈ ਹੈ ਜਿੱਧਰ ਜਾਣਾ ਚਾਹੁੰਦੀ ਹੈ ਚਲੀ ਜਾਵੇ।
ਸ਼੍ਰੀ ਗੰਗਾ ਨੇ ਦੀਨ ਜਵਾਬ ਸੁਧ ਆਈ ਗੁਰਨਿਕਟ ਸ਼ਿਤਾਬ।
ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ ਵੀ ਅਸੀਂ ਨੀ ਇਹ ਡੋਲਾ ਘਰ ਚ ਰੱਖਣਾ। ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਪਹੁੰਚੀ ਛੇਤੀ ਨਾਲ ਕੇ, ਮਹਾਰਾਜ ਮਾਤਾ ਜੀ ਨੇ ਤਾਂ ਡੋਲਾ ਅੰਦਰ ਰੱਖਣ ਤੋਂ ਇਨਕਾਰ ਕਰ ਦਿੱਤਾ, ਉਹ ਕਹਿੰਦੇ ਡੋਲਾ ਅਸੀਂ ਨੀ ਰੱਖਣਾ, ਇੱਥੋਂ ਲੈ ਜਾਓ ਜਿੱਧਰ ਆਉਣ ਜਾਣਾ ਚਾਹੁੰਦੀ ਹੈ ਚਲੀ ਜਾਏ। ਮਹਾਰਾਜ ਜੀ ਦੇ ਕੋਲ ਜਦੋਂ ਇਹ ਖਬਰ ਪਹੁੰਚੀ,
ਪੈਰਾ ਦੇਖਿਓ ਖੜੇ ਅਗਾਰੀ ਕਰ ਸਮੀਪ ਤੋਂ ਗਿਰਾ ਉਚਾਰੇ।
ਸਤਿਗੁਰਾਂ ਦੇ ਨੇੜੇ ਭਾਈ ਪੈੜਾ ਜੀ ਖਲੋਤੇ ਸਨ, ਸਤਿਗੁਰਾਂ ਦੇ ਨਿਕਟਵਰਤੀ ਸਿੱਖਾਂ ਚੋਂ ਸਿੱਖ ਸਨ। ਭਾਈ ਪੈੜਾ ਜੀ ਨੂੰ ਕੋਲ ਖਲੋਤਿਆਂ ਵੇਖ ਕੇ, ਉਨ੍ਹਾਂ ਨੂੰ ਕੋਲ ਸੱਦ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਭਾਈ ਪੈੜਾ ਜੀ ਨੂੰ ਕਹਿਣ ਲੱਗੇ,
ਦੱਖਣ ਦਿਸ਼ਤੇ ਸ੍ਰੀ ਅੰਮ੍ਰਿਤਸਰ ਤੇ ਤਿੱਖੋ ਸੁਥਲ ਸਮੀਪ ਬਤ ਤਰੁ ਤੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਪੈੜਾ ਜੀ ਏਦਾਂ ਕਰੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਬਾਈ, ਜਿੱਥੇ ਅੱਜ ਕੱਲ ਕੌਲਾਂ ਜੀ ਦਾ ਪਾਵਨ ਸਥਾਨ ਹੈ, ਬੀਬੀ ਕੌਲਾਂ ਜੀ ਦਾ ਕੌਲ ਸਰ ਸਰੋਵਰ ਹੈ, ਉਸ ਪਾਸੇ ਸਤਿਗੁਰੂ ਜੀ ਇਸ਼ਾਰਾ ਕਰ ਰਹੇ ਨੇ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਦੱਖਣੀ ਬਾਹੀ ਹੈ, ਉਸ ਪਾਸੇ ਕੋਈ ਵਧੀਆ ਦਰਖਤਾਂ ਦਾ ਰਮਣੀਕ ਥਾਂ ਵੇਖ ਕੇ, ਰਮਣੀਕ ਜਗ੍ਹਾ ਵੇਖ ਕੇ, ਉੱਥੇ ਬੋੜ ਦਾ ਬ੍ਰਿਛ ਹੈ, ਉਸ ਬੋੜ ਦੇ ਬ੍ਰਿਛ ਦੇ ਨੇੜੇ
ਤੈ ਤੰਬੂ ਕੋ ਦਿਓ ਲਗਵਾਏ, ਡੇਰੇ ਡੋਲੇ ਕੋ ਡੇਰਾ ਕਰਵਾਏ।
ਬੋੜ ਦੇ ਬ੍ਰਿਛ ਦੇ ਥੱਲੇ ਤੁਸੀਂ ਡੇਰਾ ਕਰਵਾ ਦਿਓ, ਕੌਲਾਂ ਜੀ ਦਾ ਡੋਲਾ ਉੱਥੇ ਉਹ ਜਾ ਕੇ ਉਤਾਰੋ, ਉੱਥੇ ਉਹਨਾਂ ਦੇ ਰਹਿਣ ਵਾਸਤੇ ਤੰਬੂ, ਸੋਹਣੇ ਤੰਬੂ ਲਵਾ ਦਿਓ, ਹਰ ਇੱਕ ਸਹੂਲਤ ਉੱਥੇ ਮੁਹੱਈਆ ਕਰਵਾ ਦਿੱਤੀ ਜਾਵੇ।
ਬਹੁਤ ਪ੍ਰਾਪਤ ਕੋ ਕਾਰੀਗਰ ਗਨ ਕੋ ਦਿਓ ਲਗਾਏ ਕਰ ਲੈ ਸਦਨ ਕੋ।
ਉੱਥੇ ਉਹਨਾਂ ਦਾ ਤੰਬੂ ਵਿੱਚ ਡੋਰਾ ਕਰਵਾ ਦਿਓ, ਹੁਣ ਸਮਾਂ ਕਾਫੀ ਹੋ ਚੁੱਕਾ ਹੈ, ਕੱਲ ਸਵੇਰ ਹੁੰਦਿਆਂ ਹੀ ਕਾਰੀਗਰ ਬੁਲਾਓ, ਮਿਸਤਰੀਆਂ ਮਜ਼ਦੂਰਾਂ ਨੂੰ ਸੱਦੋ, ਔਰ ਉਹਨਾਂ ਕਾਰੀਗਰਾਂ ਨੂੰ ਸੱਦ ਕੇ ਕੌਲਾਂ ਜੀ ਦੇ ਰਹਿਣ ਵਾਸਤੇ ਸੋਹਣਾ ਮਕਾਨ, ਸੋਹਣਾ ਮੰਦਰ ਮਹਿਲ ਉਸ ਜਗ੍ਹਾ ਤੇ ਬਣਾਇਆ ਜਾਵੇ।
ਤੂਰਨ ਬਣੇ ਬਿਲਮ ਹੋਏ ਨਾਹੀ ਸਰਬ ਵਕਤ ਪਹੁੰਚਾਓ ਪਾਏ।
ਦੇਰੀ ਨਾਲ ਉਹ ਮੰਦਰ ਬਣ ਜਾਣਾ ਚਾਹੀਦਾ, ਦੇਰੀ ਨਾ ਲੱਗੇ। ਮਿਸਤਰੀਆਂ ਮਜ਼ਦੂਰਾਂ ਨੂੰ ਕਹੋ ਕਿ ਜਿੰਨੀ ਛੇਤੀ ਹੋ ਸਕੇ ਛੇਤੀ ਨਾਲ ਉਹ ਮੰਦਰ ਮਕਾਨ ਬਣਾ ਦਿਓ, ਸਾਰੀਆਂ ਵਸਤੂਆਂ ਜੋ ਲੋੜ ਦੀਆਂ ਚਾਹੀਦੀਆਂ ਹੁੰਦੀਆਂ ਨੇ ਉਸ ਜਗ੍ਹਾ ਤੇ ਪਹੁੰਚਾ ਦਿੱਤੀਆਂ ਜਾਣ।
ਇਸਤਰੀ ਕਿਤਕ ਨਿਕਟ ਤਿਸ ਰਹਿ ਹੋਏ ਅਨੁਸਾਰ ਕਰੇ ਜਿਸ ਕੈ।
ਕੁਝ ਦਾਸੀਆਂ ਨੂੰ ਉੱਥੇ ਗੋਲੀਆਂ ਨੂੰ ਭੇਜ ਦਿਓ, ਜਿਹੜੀਆਂ ਹਰ ਵੇਲੇ ਕੌਲਾਂ ਜੀ ਦੇ ਕੋਲ ਰਹਿਣ, ਉਹਨਾਂ ਦੇ ਅਨੁਸਾਰ ਹੋ ਕੇ ਉਹਨਾਂ ਦੀ ਆਗਿਆ ਵਿਚ, ਉਹਨਾਂ ਦੇ ਹੁਕਮ ਵਿਚ ਚੱਲਣ।
ਹੁਕਮ ਪਾਏ ਕਰ ਤੂਰਨ ਗਏ ਕਾਜ ਜਥਾ ਚਿਤ ਕਰਤ ਸੋ ਭਇਓ।
ਇਹਦਾ ਹੁਕਮ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਵਿਚ ਆਪਣੇ ਨਿੱਜੀ ਸਥਾਨਾਂ ਤੇ ਆਏ ਹਨ, ਔਰ ਯਥਾ ਚਿਤ ਕਾਰਜ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਭਾਈ ਸਾਹਿਬ ਭਾਈ ਪੈੜਾ ਜੀ ਹੋਣਾ ਨੇ ਕਰਵਾਇਆ ਹੈ। ਜਿਸ ਤਰ੍ਹਾਂ ਬੀਬੀ ਕੌਲਾਂ ਜੀ ਦਾ ਨਿਵਾਸ ਹੋ ਰਿਹਾ, ਔਰ ਉਧਰ ਕਾਜੀ ਜਿਹਨੂੰ ਆਪਣੇ ਘਰ ਦੀ ਖਬਰ ਕੋਈ ਨਹੀਂ ਸੀ ਕਿ ਮੇਰੇ ਘਰ ਚ ਕੀ ਹੋਇਆ, ਜਿਸ ਦਿਨ ਕੌਲਾਂ ਜੀ ਨੂੰ ਰਾਤ ਨੂੰ ਸਤਿਗੁਰੂ ਜੀ ਲੈ ਕੇ ਆਏ ਨੇ, ਅਗਲੇ ਦਿਨ ਸਵੇਰੇ ਸਵੇਰੇ ਹੀ ਇਹਨੇ ਆਪਣੇ ਘਰ ਦੀ ਖਬਰ ਨਹੀਂ ਲਈ, ਗੁਰੂ ਸਾਹਿਬ ਦੇ ਡੇਰੇ ਵੱਲ ਆਇਆ ਤੇ ਅੱਗੇ ਸਤਿਗੁਰੂ ਜੀ ਨਹੀਂ ਮਿਲੇ। ਤੇ ਕਾਜੀ ਨੇ ਉਸ ਵੇਲੇ ਆਖਿਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਕੋਲੋਂ ਪੈਸੇ ਮੰਗਾ। ਉਹ ਸਤਿਗੁਰਾਂ ਵੱਲ ਚੱਲ ਪਿਆ ਪਰ ਘਰ ਦੀ ਖਬਰ ਨਹੀਂ ਲਈ, ਤੇ ਜਿਵੇਂ ਸਤਿਗੁਰਾਂ ਦੇ ਕੋਲ ਆਇਆ ਤੇ ਗੁਰੂ ਸਾਹਿਬ ਜੀ ਕੋਲ ਆ ਕੇ ਇਹਨੂੰ ਪਤਾ ਲੱਗਾ ਵੀ ਅੱਗੇ ਕੌਲਾਂ ਇਹਦੀ ਲੜਕੀ ਪਹਿਲਾਂ ਹੀ ਉੱਥੇ ਪਹੁੰਚੀ ਹੋਈ ਸੀ। ਵੇਖ ਕੇ ਦੰਗ ਹੋਇਆ, ਹੈਰਾਨ ਹੋਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।